ਗੁਰੂ ਗ੍ਰੀਵ ਨਿਵਾਜ ਅੰਤਰਜਾਮੀ ਭਗਤ ਵਛਲ ਕਿਰਪਾ ਦੇ ਖਜ਼ਾਨੇ ਧੰਨ ਧੰਨ ਸਤਿਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰਾਂ ਦੀ ਪਾਵਨ ਕਿਰਪਾ ਦਾ ਸਦਕਾ ਸਰਵਣ ਕਰ ਰਹੇ ਹਾਂ। 1237 ਅੰਗ 'ਤੇ ਸਤਿਗੁਰੂ ਮਹਾਰਾਜ ਜੀ ਕਿਰਪਾ ਕਰ ਰਹੇ ਹਨ। ਸਾਰੰਗ ਕੀ ਵਾਰ ਮਹੱਲਾ ਚੌਥਾ। ਇਹ ਸਾਰੰਗ ਦੀ ਵਾਰ ਚੌਥੇ ਪਾਤਸ਼ਾਹ ਮਹਾਰਾਜ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਦੀ ਹੈ। ਸਲੋਕ ਅਤੇ ਮਹੱਲੇ ਸਾਂਝੇ ਹਨ, ਪਰ ਪੌੜੀਆਂ ਜਿਹੜੀਆਂ ਹਨ ਸਾਰੀਆਂ ਉਹ ਗੁਰੂ ਰਾਮਦਾਸ ਸਾਹਿਬ ਮਹਾਰਾਜ ਦੀਆਂ ਹਨ। ਰਾਏ ਮਹਿਮੇ ਹੱਸਣੇ ਕੀ ਧੁਨ, ਉਹਨਾਂ ਦੀ ਧੁਨੀ ਉੱਤੇ ਇਹਦਾ ਗਾਇਨ ਕਰਨਾ ਹੈ ਰਾਗੀ ਸਿੰਘਾਂ ਨੇ। ਇੱਕ ਉਹ ਓਂਕਾਰ ਸਤਿਗੁਰ ਪ੍ਰਸਾਦ ਬੀਜ ਮੰਤਰ ਹੈ, ਉਹ ਓਂਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ, ਇੱਕ ਜੋ ਕੇਵਲ ਇੱਕੋ ਇੱਕ ਹੈ। ਸਤਿਗੁਰੂ ਦੀ ਜੋ ਪ੍ਰਸਾਦ ਭਾਵ ਕਿਰਪਾ ਹੈ ਉਹਦੇ ਦੁਆਰਾ ਉਹ ਓਂਕਾਰ ਦੀ ਪ੍ਰਾਪਤੀ ਹੁੰਦੀ ਹੈ। ਸੋ ਇਸ ਤਰ੍ਹਾਂ ਇਹ ਜੋ ਰਾਏ ਮਹਿਮੇ ਹਸਨ ਕੀ ਧੁਨੀ, ਇਹ ਅੱਖਰ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਭਾਈ ਗੁਰਦਾਸ ਜੀ ਤੋਂ ਬਾਅਦ 'ਚ ਲਿਖਵਾਏ ਸਨ। ਜਿਵੇਂ ਨੌਵੇਂ ਪਾਤਸ਼ਾਹ ਦੀ ਬਾਣੀ ਦਸਵੇਂ ਪਾਤਸ਼ਾਹ ਨੇ ਬਾਅਦ 'ਚ ਚੜ੍ਹਾਈ, ਜਦੋਂ ਗੁਰਤਖ਼ਤ ਦੀ ਮਿਲ ਚੁੱਕੀ ਉਦੋਂ ਬਾਅਦ ਫਿਰ ਨਹੀਂ ਕੁਛ ਚੜ੍ਹਾ ਸਕਦੇ। ਉਦੋਂ ਪਹਿਲਾਂ ਪਹਿਲਾਂ ਸਰੂਪ ਦੇ ਵਿੱਚ ਜੋ ਸੰਪੂਰਨਤਾ ਕਰਨੀ ਹੈ, ਕਿਉਂਕਿ ਪਹਿਲੇ ਪਾਤਸ਼ਾਹ ਹੀ ਦੂਜੇ ਪਾਤਸ਼ਾਹ ਹਨ, ਉਹੀ ਤੀਜੇ ਚੌਥੇ ਪੰਜਵੇਂ ਹਨ, ਉਹੀ ਛੇਵੇਂ ਹਨ, ਉਹੀ ਸਰੂਪ ਹਨ ਸਾਰੇ। ਇਸ ਕਰਕੇ ਮਨ ਦੇ ਅੰਦਰ ਸ਼ੰਕਾ ਨਹੀਂ ਕਰਨੀ ਕੋਈ। ਪੰਜਵੇਂ ਪਾਤਸ਼ਾਹ ਨੇ ਹੀ ਛੇਵਾਂ ਰੂਪ ਧਾਰਿਆ, ਹੁਕਮ ਕਰ ਗਏ ਸੀ ਕਿ 9 ਧੁਨਾਂ ਚੜ੍ਹਾਉਣੀਆਂ ਹਨ ਵਿੱਚ 20 ਰਸ ਵਾਸਤੇ। ਮਹਾਰਾਜ ਜੀ ਉਹੀ ਕਾਰਜ ਕਰਦੇ ਨੇ ਜੋ ਅਕਾਲ ਪੁਰਖ ਜੀ ਦਾ ਹੁਕਮ ਹੁੰਦਾ। ਨਿਰੰਕਾਰ ਦੇ ਆਦੇਸ਼ ਮੁਤਾਬਕ ਸਾਰੇ ਕਾਰਜ ਕੀਤੇ ਜਾਂਦੇ ਹਨ, ਕਿਉਂਕਿ ਜਿਹੜੇ ਆਪਣੇ ਵਿੱਚ ਬੜੇ ਉੱਚ ਕੋਟੀ ਦੇ ਮਹਾਂਪੁਰਖ ਨੇ, ਬਹੁਤ ਉੱਚ ਕੋਟੀ ਦੇ ਪਹੁੰਚੇ ਹੋਏ ਅਵਸਥਾ ਦੇ ਮਾਲਕ, ਬੜੇ ਗੁਰੂ ਕੇ ਪਿਆਰੇ ਬੈਠੇ ਨੇ, ਉਹਨਾਂ ਦੇ ਰਾਹੀਂ ਸਾਨੂੰ ਵੀ ਪਤਾ ਲੱਗ ਜਾਂਦਾ ਕਿ ਇਹ ਹੁਕਮ ਅਕਾਲ ਪੁਰਖ ਜੀ ਦਾ ਹੋਇਆ। ਜਿਵੇਂ ਆਦਿ ਸ੍ਰੀ ਦਸਮ ਗ੍ਰੰਥ ਦਾ ਜਦ ਰੌਲਾ ਜਿਹਾ ਪਿਆ ਸੀ, ਉਦੋਂ ਕਾਫੀ ਸਿੰਘਾਂ ਦੇ ਵਿੱਚ ਪਰੇਸ਼ਾਨੀ ਸੀ, ਸੰਗਤਾਂ ਵਿੱਚ ਦੋ ਚਿੱਤੀ ਜੀ ਸੀ। ਫਿਰ ਚੰਗੀਆਂ ਪਹੁੰਚੀਆਂ ਰੂਹਾਂ ਨਾਲ ਸੰਪਰਕ ਕੀਤਾ ਮੈਂ ਵੀ, ਬਈ ਮੈਨੂੰ ਆਪ ਇਸ ਗੱਲ ਦੀ ਬੜੀ ਦੁੱਖ ਜਿਹਾ ਹੁੰਦਾ ਸੁਣ ਕੇ, ਪਹਿਲਾਂ ਤਾਂ ਕਿਸੇ ਨੇ ਇਹ ਗੱਲ ਕਹੀ ਨਹੀਂ, ਇਹ ਹੁਣ ਕਿਉਂ ਕਹੀ ਹੈ। ਸੋ ਉਦੋਂ ਫਿਰ ਸਿੰਘਾਂ ਦੇ ਵਜਨਾ ਅਕਾਲ ਪੁਰਖ ਨਾਲ ਹੋਏ ਸਨ, ਇਹ ਤਸੱਲੀ ਹੋ ਗਈ ਸੀ। ਮਹਾਰਾਜ ਨੇ ਕਿਹਾ ਸੀ, ਇਹ ਅਕਾਲ ਪੁਰਖ ਜੀ ਕਹਿਣ ਲੱਗੇ, ਇਹ ਦਸਮ ਗ੍ਰੰਥ ਦਸਵੇਂ ਪਾਤਸ਼ਾਹ ਤੋਂ ਅਸੀਂ ਆਪ ਹੀ ਕਹਿ ਕੇ ਲਿਖਵਾਇਆ। ਫਿਰ ਮਨ ਨੂੰ ਤਸੱਲੀ ਹੋ ਗਈ, ਹੁਣ ਬਾਕੀ ਕੋਈ ਰੌਲਾ ਪਾਈ ਜਾਵੇ ਆਪਾਂ ਨੂੰ ਉਹਦੀ ਕੋਈ ਪਰਵਾਹ ਨਹੀਂ ਹੁੰਦੀ, ਕਿਉਂਕਿ ਉਹਨਾਂ ਨੂੰ ਤਾਂ ਇੰਨੀ ਸਮਝ ਵੀ ਨਹੀਂ ਹੁੰਦੀ ਵਿਚਾਰਿਆਂ ਨੂੰ, ਉਹ ਤਾਂ ਬਾਹਰ ਵਾਲੇ ਨੇ। ਅੰਦਰ ਵਾਲੇ ਜਿਹੜਾ ਆਪਦੇ ਘਰ ਦਾ ਬੰਦਾ ਹੁੰਦਾ, ਉਹ ਆਪਦੇ ਪਿਓ ਦੀ ਪੱਗ ਨੂੰ ਉਛਾਲਦਾ ਨਹੀਂ ਹੁੰਦਾ, ਬਹਿ ਕੇ ਵਿਚਾਰ ਹੋ ਸਕਦੀ ਹੈ, ਬਾਹਰ ਰੌਲਾ ਪਾਉਣ ਨਾਲ ਨਹੀਂ। ਠੀਕ ਆ, ਅਸੀਂ ਵੀ ਸਹਿਮਤ ਹਾਂ ਬਹੁਤ ਗੱਲਾਂ ਦੇ ਨਾਲ ਕਿ ਬਹੁਤ ਸਾਰਾ ਕੁਛ ਇਹੋ ਜਿਹਾ ਆਇਆ ਜਿਹੜਾ ਨਹੀਂ ਪੜ੍ਹ ਸੁਣ ਹੁੰਦਾ। ਸੁਣ ਕੇ ਸਾਨੂੰ ਵੀ ਥੋੜ੍ਹੀ ਜਿਹੀ ਮਨ ਦੇ ਅੰਦਰ ਹੋ ਗਈ ਗੱਲ, ਵੀ ਹਾਂ ਗੱਲ ਤਾਂ ਠੀਕ ਹੈ। ਪਰ ਫਿਰ ਜਦੋਂ ਮਹਾਰਾਜ ਨਾਲ ਵਿਚਾਰ ਹੋਈ ਸਿੰਘਾਂ ਦੀ, ਫਿਰ ਤਸੱਲੀ ਮਹਾਰਾਜ ਨੇ ਕਰਾਤੀ, ਕਹਿੰਦੇ ਸਾਡਾ ਹੀ ਹੈ ਸਾਰਾ ਕੁਛ ਲਿਖਿਆ ਹੋਇਆ। ਇਸ ਪ੍ਰਕਾਰ ਹੈ ਕਿ ਵੱਡਿਆਂ ਦੀ ਭਾਵਨਾ ਹੁੰਦੀ ਬਹੁਤ ਵੱਡੀ, ਮਹਾਰਾਜ ਤਾਂ ਨਿਰਵਿਕਾਰ ਸਰੂਪ ਹੈ, ਉਹਨਾਂ ਨੇ ਕੋਈ ਵਿਕਾਰੀ ਭਾਵਨਾ ਨਾਲ ਤਾਂ ਲਿਖਿਆ ਨਹੀਂ ਕੁਛ, ਪਰ ਆਮ ਬੰਦੇ ਦੀ ਸਮਝ ਤੋਂ ਸਾਰਾ ਕੁਛ ਪਰੇ ਹੈ। ਸੋ ਇਸ ਕਰਕੇ ਇਹ ਜਿਹੜੀਆਂ ਧੁਨਾਂ ਹਨ, ਇਹਨਾਂ ਦੇ ਉੱਤੇ ਵੀ ਕਈ ਕਹਿ ਦਿੰਦੇ ਛੇਵੇਂ ਪਾਤਸ਼ਾਹ ਨੇ ਨਹੀਂ ਲਿਖਾਈਆਂ, ਛੇਵੇਂ ਸੱਤਵੇਂ ਅੱਠਵੇਂ ਨੌਵੇਂ ਦਸਵੇਂ ਕੋਈ ਵੀ ਹੁਕਮ ਕਰ ਸਕਦੇ ਸੀ। ਮਹਾਰਾਜ ਨੇ ਕਹੋ ਕਬੀਰ ਜਨ ਭਏ ਖਾਲਸੇ ਪਾਠ ਕੀਤਾ, ਪ੍ਰੇਮ ਭਗਤ ਜੇ ਜਾਨੀ ਖੁਲਾਸੇ ਪਾਠ ਸੀ ਉੱਥੇ। ਮਹਾਰਾਜ ਕਹਿੰਦੇ ਨਹੀਂ, ਇਹ ਖਾਲਸੇ ਪਹਿਲਾਂ, ਕਹਿੰਦੇ ਮਹਾਰਾਜ ਖੁਲਾਸੇ, ਕਹਿੰਦੇ ਭਾਈ ਉਹ ਪਹਿਲਾਂ ਸੀ, ਹੁਣ ਅੰਮ੍ਰਿਤ ਛਕ ਕੇ ਖਾਲਸੇ ਬਣ ਗਏ। ਕਹਿੰਦੇ ਭਾਈ ਖਾਲਸ ਸ਼ੁੱਧ ਦਾ ਨਾਮ, ਸ਼ੁੱਧ ਬ੍ਰਹਮ ਹੈ, ਖਾਲਸ ਬ੍ਰਹਮ ਦਾ ਨਾਂ ਹੈ, ਅਤੇ ਜਿਹੜੇ ਉਹਦੇ ਉਪਾਸ਼ਕ ਆ ਉਹ ਖਾਲਸੇ, ਉਹ ਖਾਲਸੇ ਬਣ ਗਏ। ਉਪਾਸ਼ਕ ਹਾਂ ਆਪਾਂ ਉਹਦੇ, ਸ਼ੁੱਧ ਦੇ ਉਪਾਸ਼ਕ। ਜਿਹੜਾ ਵੀ ਕੋਈ ਪਰਮਾਤਮਾ ਦਾ ਨਾਮ ਜਪਦਾ, ਜਿਹੜਾ ਉਹਦੇ 'ਚ ਲੀਨ ਹੋ ਗਿਆ, ਉਹ ਖਾਲਸਾ ਹੀ ਹੈ। ਸੋ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਜੀ ਬਚਨ ਜੋ ਕਰਦੇ ਹਨ, ਇਹ ਰਾਏ ਮਹਿਮਾ ਅਤੇ ਰਾਏ ਹਸਨਾ, ਇਹ ਭੱਟੀ ਰਾਜਪੂਤ ਸੀ, ਕਾਂਗੜ ਦੇ ਇਲਾਕੇ 'ਚ ਛੋਟੇ ਛੋਟੇ ਜਿਹੇ ਰਜਵਾੜੇ ਰਾਜੇ ਸਨ। ਉਦੋਂ ਇਹ ਅਕਬਰ ਬਾਦਸ਼ਾਹ ਕੋਲ ਟੈਕਸ ਭਰਦੇ ਸੀ। ਰਾਏ ਮਹਿਮਾ ਜਿਹੜਾ ਸੀ ਇਹ ਬੜਾ ਸੂਰਬੀਰ ਅਤੇ ਯੋਧਾ ਸੀ, ਧਰਮਾਤਮਾ ਸੀ, ਰਾਏ ਹੱਸਣਾ ਬੜਾ ਚਲਾਕ ਜਿਹਾ ਅਤੇ ਬੜਾ ਦਿਲ ਦੇ ਵਿੱਚ ਕਪਟ ਰੱਖਣ ਵਾਲਾ ਆਦਮੀ ਸੀ। ਜਿਸ ਵੇਲੇ ਰਾਏ ਹੱਸਣਾ ਟਕੇ ਭਰਨ ਜਾਂਦਾ, ਉਸ ਵੇਲੇ ਰਾਏ ਮਹਿਮਾ ਭਰੋਸਾ ਰੱਖ ਕੇ ਆਪਣੇ ਟਕੇ ਰਾਏ ਹੱਸਣੇ ਨੂੰ ਦੇ ਕੇ ਕਹਿੰਦਾ, ਚੱਲ ਤੂੰ ਤਾਂ ਜਾਣਾ ਹੀ ਆ, ਦੋਨਾਂ ਨੇ ਕਾਹਨੂੰ ਜਾਣਾ, ਆ ਮੇਰੇ ਟਕੇ ਵੀ ਜਮ੍ਹਾਂ ਕਰਾ ਦੀ। ਇੱਥੇ ਤਾਂ ਜੰਗਾ ਕਹਿ ਕੇ ਚੱਲਿਆ ਜਾਂਦਾ, ਪਰ ਅਕਬਰ ਬਾਦਸ਼ਾਹ ਦੀ ਕਚਹਿਰੀ 'ਚ ਪਹੁੰਚ ਕੇ ਉਹ ਦਿਲ ਦੇ ਧੋਖਾ ਰੱਖਦਾ ਮਨ 'ਚ, ਆਪਣੇ ਟਕੇ ਤਾਂ ਲਿਖਵਾ ਦਿੰਦਾ ਹਾਜ਼ਰੀ ਪ੍ਰਵਾਨ ਦਾ, ਮੈਂ ਤਾਂ ਭਰਾ ਤੇ, ਅਤੇ ਉਹਨੂੰ ਰਾਏ ਮਹਿਮੇ ਨੂੰ ਗੈਰ ਹਾਜ਼ਰ ਲਿਖਵਾਉਣ ਦਾ, ਉਹ ਤਾਂ ਆਇਆ ਹੀ ਨਹੀਂ ਜੀ ਲੈ ਕੇ। ਕਈ ਮਹੀਨੇ ਲੰਘ ਗਏ, ਬਾਦਸ਼ਾਹ ਨੂੰ ਪਤਾ ਲੱਗਿਆ, ਉਹਨੇ ਰਾਏ ਮਹਿਮੇ ਨੂੰ ਬੁਲਾ ਕੇ ਹਨੇਰੀ ਕੋਠੀ 'ਚ ਬੰਦ ਕਰਵਾ ਤਾ, ਕਿੰਨਾ ਚਿਰ ਕੈਦ 'ਚ ਬੰਦ ਰਿਹਾ। ਇੱਕ ਦਿਨ ਅਕਬਰ ਬਾਦਸ਼ਾਹ ਨੇ ਉਹ ਸ਼ਾਹ 'ਚ ਆ ਕੇ ਬਾਹਰ ਜ਼ਮੀਨ 'ਚ ਇੱਕ ਕਿੱਲਾ ਗੱਡ ਕੇ ਸਾਰਿਆਂ ਨੂੰ ਕਿਹਾ, ਜਿਹੜਾ ਘੋੜਾ ਦੜਾ ਕੇ ਕਿੱਲੇ ਨੂੰ ਇੱਕੇ ਚੋਟ ਨਾਲ ਪੱਟੂਗਾ, ਉਹਨੂੰ ਬਹੁਤ ਸਾਰਾ ਇਨਾਮ ਦਿੱਤਾ ਜਾਊਗਾ। ਇਹ ਗੱਲ ਸੁਣ ਕੇ ਬਹੁਤਿਆਂ ਸੂਰਮਿਆਂ ਨੇ ਘੋੜੇ ਭਜਾਏ, ਉਹ ਕਿੱਲੇ ਦੇ ਪੁੱਟਣ ਦੀ ਕੋਸ਼ਿਸ਼ ਕੀਤੀ ਪਰ ਪੱਟਿਆ ਨਾ ਗਿਆ। ਰਾਏ ਮਹਿਮੇ ਦਾ ਇੱਕ ਮਿੱਤਰ ਉੱਥੇ ਖੜ੍ਹਾ ਸੀ, ਉਹਨੇ ਕਿਹਾ, ਰਾਜਾ ਬਾਦਸ਼ਾਹ ਸਲਾਮਤ, ਇਹ ਕਿੱਲੇ ਨੂੰ ਰਾਏ ਮਹਿਮਾ ਪੱਟ ਸਕਦਾ। ਰਾਜੇ ਨੇ ਪੁੱਛਿਆ, ਉਹ ਕਿੱਥੇ ਹੈ? ਉਹਦਾ ਮਿੱਤਰ ਕਹਿਣ ਲੱਗਿਆ, ਉਹ ਤੁਸੀਂ ਕੈਦ ਕੀਤਾ ਹੋਇਆ। ਰਾਜੇ ਨੇ ਉਸੇ ਵੇਲੇ ਸਿਪਾਹੀ ਭੇਜ ਕੇ ਆਪਣੇ ਕੋਲ ਬੁਲਾਇਆ, ਕਹਿਣ ਲੱਗਿਆ, ਰਾਏ ਮਹਿਮੇ ਤਾਂ ਇਸ ਕਿਲ੍ਹੇ ਨੂੰ, ਜੋ ਕਿੱਲਾ, ਇਹਨੂੰ ਪੱਟਣਾ। ਰਾਏ ਮਹਿਮੇ ਨੇ ਕਿਹਾ, ਹਜ਼ੂਰ ਹਾਜ਼ਰ ਹਾਂ। ਉਸੇ ਵੇਲੇ ਘੋੜੇ 'ਤੇ ਸਵਾਰ ਹੋ ਕੇ ਇੱਕਦਮ ਹਵਾ ਦੇ ਬੁੱਲੇ ਵਾਂਗੂ ਘੋੜੇ ਨੂੰ ਭਜਾ ਕੇ ਦੌੜਾ ਕੇ ਇੱਕ ਚੋਟ ਨਾਲ ਕਿੱਲਾ ਪੱਟਤਾ। ਹੁਣ ਇਹਦੀ ਬਹਾਦਰੀ ਦੇਖ ਕੇ ਰਾਜਾ ਬਹੁਤ ਖੁਸ਼ ਹੋਇਆ, ਕਹਿਣ ਲੱਗਿਆ, ਮੰਗ ਬਈ, ਤੇਰੇ ਮਨ 'ਚ ਕੀ ਇੱਛਾ? ਰਾਏ ਮਹਿਮੇ ਨੇ ਕਿਹਾ, ਬਾਦਸ਼ਾਹ ਸਲਾਮਤ, ਮੈਨੂੰ ਬੇਗਨਾਹੀ 'ਚ ਕੈਦ ਕੀਤਾ, ਮੈਂ ਆਪਣੇ ਟਕੇ ਰਾਏ ਹੱਸਣੇ ਨੂੰ ਦੇ ਕੇ ਭੇਜਦਾ ਰਿਹਾ, ਪਰ ਉਹਨੇ ਬੇਈਮਾਨੀ ਨਾਲ ਟਕੇ ਆਪਣੇ ਪਾਸ ਰੱਖ ਕੇ ਮੈਨੂੰ ਗੈਰ ਹਾਜ਼ਰ ਲਿਖਵਾਉਂਦਾ ਰਿਹਾ ਉੱਥੇ। ਸੋ ਆਪ ਜੀ ਨੇ ਪਾਸ ਬੁਲਾ ਕੇ ਮੇਰੀ ਕੋਈ ਬੇਨਤੀ ਨਹੀਂ ਸੁਣੀ, ਇੱਕ ਤਰਫਾ ਕਾਰਵਾਈ ਕਰਤੀ ਹੈ ਮੇਰੇ 'ਤੇ। ਉਸ ਵੇਲੇ ਅਕਬਰ ਬਾਦਸ਼ਾਹ ਨੇ ਆਪਣੀ ਫੌਜ ਦੇ ਕੇ ਕਿਹਾ, ਮੈਂ ਤੇਰੇ 'ਤੇ ਬਹੁਤ ਖੁਸ਼ ਹਾਂ, ਤੂੰ ਮੇਰੀ ਫੌਜ ਦੀ ਮਦਦ ਲੈ ਕੇ ਉਹਦਾ ਲੜਾਈ ਕਰਕੇ ਆਪਣਾ ਰਾਜ ਭਾਗ ਸੰਭਾਲ ਜਾ ਕੇ। ਰਾਏ ਮਹਿਮੇ ਨੇ ਸਾਰੀ ਸ਼ਾਹੀ ਫੌਜ ਲੈ ਕੇ ਆਪਣੇ ਰਾਏ ਹੱਸਣੇ ਨਾਲ ਜਾ ਕੇ ਬਹੁਤ ਬਹਾਦਰੀ ਨਾਲ ਜੰਗ ਕੀਤਾ, ਕੈਦ ਕਰ ਲਿਆ ਅਤੇ ਰਾਜ ਭਾਗ ਸੰਭਾਲ ਲਿਆ। ਥੋੜ੍ਹਾ ਚਿਰ ਮਗਰੋਂ ਫਿਰ ਰਾਏ ਮਹਿਮੇ ਨੇ ਆਪਣੇ ਕਿਰਪਾਲੂ ਸੁਭਾਅ ਨਾਲ ਹੱਸਣੇ ਦਾ ਅਪਰਾਧ ਬਖਸ਼ਤਾ, ਉਹਦਾ ਰਾਜ ਵੀ ਵਾਪਸ ਮੋੜ ਦਿੱਤਾ, ਅਤੇ ਰਾਏ ਹੱਸਣਾ ਆਪਣੇ ਰਾਜ ਤਖ਼ਤ ਪਰ ਬੈਠ ਕੇ ਆਪਣੀ ਹਕੂਮਤ ਕਰਨ ਲੱਗ ਪਿਆ। ਢਾਡੀਆਂ ਨੇ ਇਹਨਾਂ ਦੀ ਬਹਾਦਰੀ 'ਤੇ ਫਿਰ ਵਾਰ ਬਣਾਈ। ਸਮੇਂ ਅਨੁਸਾਰ ਉਹ ਵਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੇਠਾਂ ਖੜ੍ਹੇ ਹੋ ਕੇ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਭਾਈ ਨੱਥਾ ਅਬਦੁੱਲਾ ਨੇ ਢਾਡੀ ਨੇ ਸੁਣਾਈ, ਕਿਉਂਕਿ ਉਦੋਂ ਸਿੰਘਾਂ ਨੂੰ ਵੀਰ ਰਸ ਦੀ ਲੋੜ ਸੀ, ਉਦੋਂ ਤਾਹੀਂ ਵਾਰਾਂ ਬਣਾਈਆਂ ਸੀ। ਬਾਅਦ 'ਚ ਦਸਵੇਂ ਪਾਤਸ਼ਾਹ ਨੇ ਚੰਡੀ ਦੀ ਵਾਰ ਫਿਰ ਬਖਸ਼ਿਸ਼ ਕੀਤੀ ਖਾਲਸੇ ਨੂੰ। ਚੰਡੀ ਦੀ ਵਾਰ ਸਿਰਫ ਜੰਗ ਯੁੱਧ 'ਚ ਹੀ ਕੰਮ ਜ਼ਿਆਦਾ ਕਰਦੀ ਹੈ। ਇਸ ਪ੍ਰਕਾਰ ਸੁਣ ਕੇ ਬੜੇ ਖੁਸ਼ ਹੋਏ ਭਾਈ ਗੁਰਦਾਸ ਜੀ ਪਾਸੋਂ ਸਾਰੰਗ ਦੀ ਵਾਰ ਦੇ ਆਰੰਭ 'ਚ ਰਾਏ ਮਹਿਮੇ ਹੱਸਣੇ ਕੀ ਧੁਨ, ਇਹ ਅੱਖਰ ਲਿਖਵਾ ਕੇ ਰਾਗੀਆਂ ਨੂੰ ਹੁਕਮ ਦਿੱਤਾ ਕਿ ਜਿਵੇਂ ਉਹਨਾਂ ਦੀ ਪੌੜੀ ਗਾਈ ਜਾਂਦੀ ਹੈ, ਐਵੇਂ ਸਾਰੰਗ ਦੀ ਵਾਰ ਦੀਆਂ ਪੌੜੀਆਂ ਤੁਸੀਂ ਗਾਉਣੀਆਂ। ਉਹਨਾਂ ਦੀ ਵਾਰ ਫਿਰ ਜਿਹੜੇ ਢਾਡੀ ਗਾਉਂਦੇ ਸੀ, ਨੱਥਾ ਅਬਦੁੱਲਾ, ਇਹ ਗਾਉਂਦੇ ਸੀ, ਮਹਿਮਾ ਹੱਸਣਾ ਰਾਜਪੂਤ ਰਾਏ ਭਾਰੇ ਭੱਟੀ, ਹੱਸਣੇ ਬੇਈਮਾਨਗੀ ਨਾਲ ਮਹਿਮੇ ਥੱਟੀ, ਭੇੜ ਦੋਹਾਂ ਦਾ ਮੱਚਿਆ ਸਰਬ ਅੱਗੇ ਸਫੱਟੀ, ਮਹਿਮੇ ਪਾਈ ਫਤਿਹ ਰਣ ਗੱਲ ਹੱਸਣੇ ਘੱਟੀ, ਬੰਨ ਹੱਸਣੇ ਨੂੰ ਛੱਡਿਆ ਜਸ ਮਹਿਮੇ ਖੱਟੀ। ਸੋ ਇਸ ਤਰ੍ਹਾਂ ਇਹ ਵਾਰ ਦਾ ਜੋ ਆਪਾਂ ਸੁਣਿਆ, ਰਾਏ ਮਹਿਮੇ ਹੱਸਣੇ ਕੀ ਧੁਨ ਗਾਉਣੀ, ਇੰਨੀ ਇੰਨੀ ਥਾਂ ਛੱਡੀ ਹੋਈ ਸੀਗੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਕਿਉਂਕਿ ਤਰਕਾਲ ਦਰਸੀ ਸਾਡੇ ਸਤਿਗੁਰ ਅੰਤਰਜਾਮੀ ਜਾਣਦੇ ਹੁੰਦੇ ਸਭ ਕੁਛ। ਦੇਖੋ, ਨੌਵੇਂ ਪਾਤਸ਼ਾਹ ਦੀ ਬਾਣੀ ਲਈ ਪੱਤਰੇ ਖਾਲੀ ਛੱਡਦੇ ਸੀ, ਭਾਈ ਗੁਰਦਾਸ ਜੀ ਨੂੰ ਕਹਿਣ ਲੱਗੇ, ਇੰਨੇ ਇੰਨੇ ਪੱਤਰੇ ਖਾਲੀ ਛੱਡ ਦਿਓ, ਨੌਵੇਂ ਸਰੂਪ 'ਚ ਜਾ ਕੇ ਇੰਨੀ ਬਾਣੀ ਲਿਖਾਂਗੇ, ਅਤੇ ਦਸਵੇਂ ਸਰੂਪ 'ਚ ਅਸੀਂ ਸਾਰਾ ਸਰੂਪ ਆਪ ਬੋਲ ਕੇ ਲਿਖਾਵਾਂਗੇ। ਭਾਈ ਮਨੀ ਸਿੰਘ ਨੂੰ ਲਿਖਾਇਆ, ਇਹ ਕੋਈ ਛੋਟੀ ਜਿਹੀ ਗੱਲ ਨਹੀਂ ਹੈ। ਕਿਸੇ ਨੂੰ ਅੱਜ ਕੱਲ੍ਹ ਦੋ ਸ਼ਬਦ ਕੰਠ ਹੋ ਜਾਣ, ਦਸ ਕੋਈ ਬਾਣੀਆਂ ਕੰਠ ਹੋ ਜਾਣ, ਉਹ ਫਖਰ ਕਰਦਾ। ਦਸਵੇਂ ਪਾਤਸ਼ਾਹ ਨੇ ਪੂਰਾ ਗੁਰੂ ਗ੍ਰੰਥ ਸਾਹਿਬ ਨੇਤਰ ਬੰਦ ਕਰਕੇ ਅੰਤਰਜਾਮਤਾ ਨਾਲ ਲਿਖਵਾਇਆ। ਇੱਕ ਇੱਕ ਲਾਗ ਮਾਤਰ ਸਿਹਾਰੀ ਸਿਆਣੇ ਭਾਈ ਮਨੀ ਸਿੰਘ ਨੇ ਲਿਖੀ ਹੈ, ਉਹ ਵੀ ਬ੍ਰਹਮ ਗਿਆਨੀ ਸੀਗੇ। ਸੋ ਇਸ ਤਰ੍ਹਾਂ ਗੁਰੂ ਕੇ ਪਿਆਰਿਆਂ ਨੇ ਬਖਸ਼ਿਸ਼ ਕੀਤੀ। ਆਓ, ਸਤਿਗੁਰੂ ਬਖਸ਼ਿਸ਼ ਕਰਦੇ ਹਨ, ਜਿਵੇਂ ਇਹ ਪਵਿੱਤਰ ਵਾਰ ਸਾਰੰਗ ਕੀ ਵਾਰ ਮਹੱਲਾ ਚੌਥਾ, ਰਾਏ ਮਹਿਮੇ ਹੱਸਣੇ ਕੀ ਧੁੰਦੇ, ਅੱਗੇ ਹੁਣ ਬਖਸ਼ਿਸ਼ ਕਰਦੇ ਨੇ। ਸਲੋਕ ਮਹੱਲਾ ਦੂਜਾ ਗੁਰ ਕੁੰਜੀ ਪਾਹੂ ਨਿਵਲ ਮਨ ਕੋਠਾ ਤਨ ਛੱਤ। ਮਹਾਰਾਜ ਕਹਿੰਦੇ ਮਨ ਰੂਪ ਕੋਠਾ ਹੈ ਅਤੇ ਜਿਹੜਾ ਆਪਣਾ ਸਰੀਰ ਹੈ ਸਥੂਲ ਬਾਹਰਲਾ ਸਰੀਰ ਜਿਹੜਾ, ਕਿਉਂਕਿ ਤਿੰਨ ਸਰੀਰ ਆਪਣੇ, ਅਸਥੂਲ ਸਰੀਰ ਜਿਹੜਾ ਬਾਹਰਲਾ 25 ਪ੍ਰਕਿਰਤੀਆਂ ਦਾ, ਅੰਦਰ ਜਿਹੜਾ ਫਿਰ ਰਹਿ ਜਾਂਦਾ 17 ਪ੍ਰਕਿਰਤੀਆਂ ਸਾਡੀਆਂ 8 ਘੱਟ ਜਾਂਦੀਆਂ ਨੇ, ਉਹ ਹੈਗਾ ਸੂਖਮ ਸਰੀਰ। ਉਦੋਂ ਫਿਰ ਅੰਦਰ ਹੈਗਾ ਕਾਰਨ ਦੇਹੀ, ਤਿੰਨ ਸਰੀਰ ਆਪਣੇ। ਇਹਦੇ ਵਿੱਚ ਹੁਣ ਮਨ ਰੂਪ ਸਥੂਲ ਸਰੀਰ 'ਚ ਕੋਠਾ, ਸਥੂਲ ਸਰੀਰ ਇਹਦੇ ਉੱਪਰ ਛੱਤ ਪਾਈ ਹੋਈ ਆ, ਪਾਪ ਪੁੰਨ ਰੂਪ ਦਰਵਾਜ਼ਾ ਹੈ ਇਹਦੇ 'ਚ, ਅਤੇ ਰਾਗ ਦੁਵੈਸ਼ ਜਾਂ ਪੰਜਾਂ ਕੋਸ਼ਾਂ ਰੂਪ ਤਖਤੇ ਹਨ, ਅਤੇ ਅਗਿਆਨ ਰੂਪ ਨਿਬਲ ਹੁੰਦਾ, ਇਹ ਜਿੰਦਰਾ ਵੱਜਿਆ ਹੋਇਆ। ਇਹਦੀ ਬ੍ਰਹਮ ਵਿੱਦਿਆ ਰੂਪ ਕੁੰਜੀ ਜਿਹੜੀ ਆ ਗੁਰਾਂ ਦੇ ਕੋਲ, ਨਾਨਕ ਗੁਰਬਿਨ ਮਨ ਕਾ ਤਾਕ ਨਾ ਉਘੜੈ ਅਵਰ ਨਾ ਕੁੰਜੀ ਹੱਥ। ਮਹਾਰਾਜ ਕਥਨ ਕਰਦੇ ਹਨ ਮਨ ਰੂਪ ਕੋਠੇ ਦਾ ਅਗਿਆਨ ਰੂਪ ਤਾਕ ਹੁੰਦਾ ਤਾਲਾ ਜਾਂ ਜਿੰਦਾ, ਪੂਰਿਆਂ ਗੁਰਾਂ ਤੋਂ ਬਿਨਾਂ ਨਹੀਂ ਉਘੜੈ, ਭਾਵ ਖੁੱਲ੍ਹਦਾ ਨਹੀਂ, ਕਿਉਂਕਿ ਗੁਰੂ ਤੋਂ ਬਿਨਾਂ ਹੋਰ ਕਿਸੇ ਦੇ ਹੱਥ ਬ੍ਰਹਮ ਵਿੱਦਿਆ ਰੂਪ ਕੁੰਜੀ ਨਹੀਂ ਹੈ। ਗੁਰਾਂ ਤੋਂ ਬਿਨਾਂ 6 ਚੱਕਰਾਂ ਰੂਪ ਤਾਲਾ ਖੁੱਲ੍ਹਦਾ ਨਹੀਂ, ਕਿਉਂਕਿ ਹੋਰ ਕਿਸੇ ਦੇ ਹੱਥ ਪ੍ਰਾਣਾਯਾਮ ਰੂਪੀ ਕੁੰਜੀ ਵੀ ਹੈ। ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦਾ ਪਾਵਨ ਸ਼ਬਦ ਹੈ, ਨਾ ਭੀਜੈ ਰਾਗੀ ਨਾਦੀ ਵੇਦ। ਰਾਗਾਂ ਦੇ ਗਾਉਣ ਨਾਲ, ਨਾਦੀ ਹੁੰਦਾ ਵਾਜਿਆਂ ਦੇ ਵਜਾਉਣ ਨਾਲ ਜਾਂ ਵੇਦ ਵੇਦਾਂ ਦੇ ਪਾਠ ਕਰਨ ਨਾਲ, ਉਹ ਪਰਮਾਤਮਾ ਨਾ ਭੀਜੈ, ਉਹ ਭੇਜਦਾ ਨਹੀਂ ਭਾਵ ਪ੍ਰਸੰਨ ਨਹੀਂ ਹੁੰਦਾ ਹੈ। ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ ਨਹੀਂ ਹਰ ਹਰ ਭੀਜੈ ਰਾਮ ਰਾਜੇ ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਇਹਨਾਂ ਰੋਏ ਕਿਆ ਕੀਜੈ। ਉੱਥੇ ਪਾਤਸ਼ਾਹ ਨੇ ਵੀ ਇਹ ਬਚਨ ਲਿਖੇ ਨੇ ਸੰਤਾਂ ਦੇ ਵਿੱਚ, ਨਾ ਭੀਜੈ ਸੁਰਤੀ ਗਿਆਨੀ ਯੋਗ, ਨਾ ਭੀਜੈ ਸੋਗੀ ਕੀਤਾ ਰੋਜ। ਸੋ ਇਸ ਕਰਕੇ ਫਰਮਾਉਂਦੇ ਹਨ ਵੀ ਸੁਰਤੀਆਂ ਦੇ ਪੜ੍ਹਨ ਨਾਲ ਗਿਆਤ ਗਏ ਹੋਣ ਕਰਕੇ, ਗਿਆਨੀਆਂ ਦੇ ਪਾਸ ਬੈਠਣ ਕਰਕੇ, ਯੋਗੀਆਂ ਦੇ ਪਾਸ ਬੈਠਣ ਕਰਕੇ, ਗਿਆਨ ਦੀਆਂ ਗੱਲਾਂ ਅਤੇ ਯੋਗ ਦੀਆਂ ਗੱਲਾਂ ਕਰਨ ਨਾਲ ਉਹ ਪਰਮੇਸ਼ਰ ਨਾ ਭੀਜੈ, ਪ੍ਰਸੰਨ ਨਹੀਂ ਹੁੰਦਾ। ਸੋ ਰੋਜ਼ਾਨਾ ਸੋਗੀ ਹੁੰਦਾ ਸ਼ੋਕ ਦੀਆਂ ਗੱਲਾਂ ਕਰਨ ਨਾਲ ਵੀ ਉਹ ਪਰਮੇਸ਼ਰ ਪ੍ਰਸੰਨ ਨਹੀਂ ਹੁੰਦਾ। ਬਈ ਵਿਰਾਗ ਦੀਆਂ ਗੱਲਾਂ ਕਰੀਏ ਜੇ ਆਪਾਂ, ਸੋਗ ਦੀਆਂ ਗੱਲਾਂ ਕਰੀਏ, ਨਾ ਭੀਜੈ ਰੂਪੀ ਮਾਲੀ ਰੰਗ, ਨਾ ਭੀਜੈ ਤੀਰਥ ਭਵਿਆ ਨੰਗ। ਸੁੰਦਰ ਰੂਪ ਅਤੇ ਮਾਲ ਦੇ ਰੰਗ ਹੁੰਦਾ ਆਨੰਦ ਕਰਕੇ ਵੀ ਉਹ ਪਰਮੇਸ਼ਰ ਪ੍ਰਸੰਨ ਨਹੀਂ ਹੁੰਦਾ। ਨੰਗੀ ਪੈਰੀ ਤੀਰਥਾਂ ਉੱਤੇ ਭਵਿਆਂ ਫਿਰਨ ਕਰਕੇ ਵੀ ਉਹ ਪਰਮੇਸ਼ਰ ਖੁਸ਼ ਨਹੀਂ ਹੁੰਦਾ। ਨਾ ਭੀਜੈ ਦਾਤੀ ਕੀਤਾ ਪੁੰਨ, ਨਾ ਭੀਜੈ ਬਾਹਰ ਬੈਠਿਆਂ ਸੁੰਨ। ਦਾਤੀ ਹੁੰਦਾ ਦਾਤਾਂ ਦੇ ਦੇਣ ਕਰਕੇ, ਅਤੇ ਦਾਨ ਪੁੰਨ ਕੀਤਿਆਂ ਵੀ ਉਹ ਪਰਮੇਸ਼ਰ ਪ੍ਰਸੰਨ ਨਹੀਂ ਹੁੰਦਾ। ਸੋ ਬਾਹਰ ਸੁੰਨ ਹੁੰਦਾ ਉਜਾੜਾਂ ਵਿੱਚ ਬੈਠਣ ਕਰਕੇ ਵੀ ਉਹ ਪਰਮੇਸ਼ਰ ਭੇਜਦਾ ਨਹੀਂ, ਕਿਉਂਕਿ ਉਹਨੇ ਪ੍ਰਸੰਨ ਨਹੀਂ ਹੋਣਾ। ਇਸ ਕਰਕੇ ਸਤਿਗੁਰੂ ਮਹਾਰਾਜ ਫਰਮਾਉਂਦੇ ਹਨ ਪਾਵਨ ਬਚਨ, ਸੋ ਜਿਸ ਪ੍ਰਕਾਰ ਨਾ ਭੀਜੈ ਭੇੜ ਮਰਹਿ ਭੇੜ ਸੂਰ, ਨਾ ਭੀਜੈ ਕੇਤੇ ਹੋਵਹਿ ਧੂੜ। ਹੁਣ ਭੇੜ ਹੁੰਦਾ ਆਪਸ ਵਿੱਚ ਲੜਾਈ ਹੋ ਜਾਣੀ, ਲੜਾਈ ਵਿੱਚ ਯੁੱਧ ਭੂਮਿਕਾ ਵਿੱਚ ਲੜ ਕੇ ਜੋ ਸੂਰਮੇ ਮਰਦੇ ਹਨ ਉਹਨਾਂ ਉੱਤੇ ਵੀ ਉਹ ਪਰਮੇਸ਼ਰ ਪ੍ਰਸੰਨ ਨਹੀਂ ਹੁੰਦਾ। ਕਿੰਨਿਆਂ ਦੀ ਚਰਨ ਧੂੜ ਹੋਣ ਕਰਕੇ ਵੀ ਉਹ ਪਰਮੇਸ਼ਰ ਪ੍ਰਸੰਨ ਨਹੀਂ ਹੁੰਦਾ। ਲੇਖਾ ਲਿਖੀਐ ਮਨ ਕੈ ਭਾਏ, ਨਾਨਕ ਭੀਜੈ ਸੱਚੈ ਨਾ ਆਏ। ਮਹਾਰਾਜ ਕਹਿੰਦੇ ਮਨ ਕੇ, ਜਿਹੜਾ ਮਨ ਦੇ ਭਾਏ ਪ੍ਰੇਮ ਕਰਕੇ ਦਰਗਾਹ 'ਚ ਲੇਖਾ ਲਿਖਿਆ ਜਾਂਦਾ। ਸਤਿਗੁਰੂ ਕਥਨ ਕਰਦੇ ਆ ਵੀ ਸੱਚੇ ਨਾਮ ਜਪਣ ਕਰਕੇ ਪਰਮੇਸ਼ਰ ਭੀਜੈ ਤੋਂ ਭਾਵ ਪ੍ਰਸੰਨ ਹੁੰਦਾ। ਜੇ ਕੋਈ ਕਹੇ ਕਿ ਮੈਂ ਪਰਮੇਸ਼ਰ ਨੂੰ ਐਂ ਖੁਸ਼ ਕਰਨ ਨੂੰ ਕੋਈ ਢੰਗ ਨਹੀਂ ਉਹਨੂੰ ਖੁਸ਼ ਕਰਨ ਦਾ, ਸਿਰਫ ਇੱਕ ਨਾਮ ਜਪਣ 'ਤੇ ਪ੍ਰਸੰਨ ਹੁੰਦਾ, ਬਾਕੀ ਸਾਰੀਆਂ ਕਿਰਿਆਵਾਂ ਦੇ ਮਾੜੇ ਮਾੜੇ ਫਲ ਨੇ। ਜੇ ਕੋ ਪਾਵੈ ਤਿਲ ਕਾ ਮਾਨ, ਬਸ ਇੰਨਾ ਕੁ ਹੈ। ਮਹੱਲਾ ਪਹਿਲਾ, ਨਾਵ 6 ਖਾਟ ਕਾ ਕਰੇ ਵੀ ਚਾਰ। ਜਿਹੜੇ ਗੁਰਮੁਖ ਨਵ ਹੁੰਦਾ 9 ਵਿਆਕਰਨ 6 ਸ਼ਾਸਤਰ ਅਤੇ ਵੇਦ ਦੇ ਖੱਟ ਹੁੰਦਾ 6 ਅੰਕਾਂ ਦਾ ਵਿਚਾਰ ਕਰਦੇ ਹਨ, ਨਿਸ ਦਿਨ ਉੱਚਰੈ ਭਾਰ 18। ਰਾਤ ਦਿਨ ਭਾਰ ਹੁੰਦਾ ਮਹਾਂਭਾਰਤ ਨੂੰ ਅਤੇ 18 ਪੁਰਾਣਾਂ ਨੂੰ ਉਚਾਰਦੇ ਹਨ 18 ਮਹਾਂ। ਸੋ 18 ਜਿਹੜੇ ਪਰਬ ਨੇ ਮਹਾਂਭਾਰਤ ਨੂੰ ਰਾਤ ਦਿਨ ਉਚਾਰਦੇ ਹਨ। ਤਿੰਨ ਪੀ ਅੰਤ ਨਾ ਪਾਇਆ ਤੋ ਹੇ ਨਾਮ ਵਿਹੂਣ ਮੁਕਤ ਕਿਉਂ ਹੋਏ। ਉਹਨਾਂ ਨੇ ਵੀ ਆਪ ਜੀ ਦਾ ਅੰਤ ਨਹੀਂ ਪਾਇਆ। ਇਹ ਜੀਵ ਨਾਮ ਸਿਮਰਨ ਤੋਂ ਬਿਨਾਂ ਕਿਵੇਂ ਮੁਕਤ ਹੋ ਸਕਦਾ ਹੈ? ਇਹ ਜਿਹੜੇ ਜੀਵ ਇਹ ਭਾਈ ਸਾਰੇ ਕੁਛ ਕਰਦੇ ਆ ਨਾ ਕਰਮ, ਨਾਮ ਤੋਂ ਬਿਨਾਂ ਕਿਵੇਂ ਮੁਕਤ ਹੋ ਸਕਦਾ? ਨਹੀਂ ਹੋ ਸਕਦਾ। ਨਾਭ ਵਸਤ ਬ੍ਰਹਮ ਹੈ ਅੰਤ ਨਾ ਜਾਣਿਆ। ਮਹਾਰਾਜ ਕਹਿੰਦੇ ਜਦੋਂ ਕਿ ਵਸਤ ਵਿਸ਼ਨੂੰ ਦੀ ਨਾਭੀ ਕਮਲ ਦਾ ਅੰਤ ਬ੍ਰਹਮਾ ਨੇ ਨਹੀਂ ਜਾਣਿਆ ਤਾਂ ਹੋਰ ਕੌਣ ਜਾਣ ਸਕਦਾ? ਸੰਸਕ੍ਰਿਤ ਵਿੱਚ ਵਸਤ ਦਾ ਅਰਥ ਵਿਸ਼ਨੂੰ ਹੈ। ਵਸਤ ਅਤੇ ਵਸਦ ਸਵਰਨੀ ਅੱਖਰ ਹੈ, ਇਸ ਕਰਕੇ ਵਸਤ ਦਾ ਅਰਥ ਵਿਸ਼ਨੂੰ ਕੀਤਾ। ਜਾਂ ਨਾਭੀ ਦੇ ਵਿੱਚ ਵਸਦਿਆਂ ਹੋਇਆਂ ਫਿਰ ਗੱਲ ਉੱਥੇ ਹੀ ਆ ਜਾਣੀ ਆ, ਫਿਰ ਕਿਹਦੀ ਨਾਭੀ? ਵਿਸ਼ਨੂੰ ਦੀ। ਮਹਾਰਾਜ ਕਹਿੰਦੇ ਨੇ ਵੀ ਨਾਮ ਤੋਂ ਬਿਨਾਂ ਮੁਕਤ ਨਹੀਂ ਹੋ ਸਕਦਾ ਹੈ। ਗੁਰਮੁਖ ਨਾਨਕ ਨਾਮ ਪਛਾਣਿਆ। ਮਹਾਰਾਜ ਕਥਨ ਕਰਦੇ ਨੇ ਗੁਰਮੁਖਾਂ ਨੇ ਗੁਰਾਂ ਦੁਆਰੇ ਨਾਮ ਨੂੰ ਪਛਾਣਿਆ। ਹੁਣ ਅੱਗੇ ਪੌੜੀ ਚੌਥੇ ਪਾਤਸ਼ਾਹ ਦੀ ਹੈ। ਪੌੜੀ ਆਪੇ ਆਪ ਨਿਰੰਜਨਾ ਜਿਹਨੇ ਆਪ ਉਪਾਇਆ। ਉਹ ਨਿਰੰਜਨ ਪਰਮਾਤਮਾ ਆਪੇ ਆਪ ਸੁਤੰਤਰ ਹੈ, ਜਿਹਨੇ ਆਪ ਹੀ ਸਾਰਿਆਂ ਨੂੰ ਉਤਪੰਨ ਕੀਤਾ ਹੈ, ਪੈਦਾ ਕੀਤਾ ਹੈ। ਵਾਹਿਗੁਰੂ ਅਕਾਲ ਪੁਰਖ ਜੀ ਨੇ ਆਪੇ ਖੇਲ ਰਚਾਇਓ ਸਭ ਜਗਤ ਸਬਾਇਆ। ਉਹਨੇ ਆਪ ਹੀ ਸਾਰੇ ਜਗਤ ਦਾ ਖੇਲ ਰਚਾਇਆ ਅਤੇ ਆਪ ਹੀ ਸਾਰਿਆਂ ਵਿੱਚ ਆਇਆ ਹੋਇਆ। ਤ੍ਰੈ ਗੁਣ ਆਪ ਸਿਰ ਜਨ ਮਾਇਆ, ਮੋਹ ਵਧਾਇਆ। ਰਜੋ ਸਤੋ ਤਮੋ, ਇਹ ਤਿੰਨੇ ਗੁਣ ਉਹਨੇ ਆਪ ਹੀ ਬਣਾਏ ਨੇ ਅਤੇ ਉਹਨੇ ਆਪ ਹੀ ਮਾਇਆ ਦਾ ਮੋਹ ਵਧਾਇਆ। ਗੁਰਪ੍ਰਸਾਦੀ ਉੱਭਰੇ ਜਿਨ ਭਾਣਾ ਪਾਇਆ। ਜਿਨ੍ਹਾਂ ਨੂੰ ਭਾਣਾ ਚੰਗਾ ਲੱਗਿਆ ਉਹ ਗੁਰੂ ਕਿਰਪਾ ਵਾਲੇ ਸੰਸਾਰ ਸਮੁੰਦਰ ਤੋਂ ਤਰ ਗਏ ਹਨ। ਨਾਨਕ ਸੱਚ ਵਰਤਦਾ ਸਭ ਸੱਚ ਸਮਾਇਆ। ਮਹਾਰਾਜ ਕਥਨ ਕਰਦੇ ਜੋ ਸੱਚਾ ਸਾਰਿਆਂ ਵਿੱਚ ਸਮਾਇਆ ਹੋਇਆ ਉਹ ਸੱਚ ਵਿੱਚ ਉਹ ਗੁਰਮੁਖ ਵਰਤਣਾ ਕਰਦਾ। ਭਾਣਾ ਮੰਨਣਾ ਸਭ ਤੋਂ ਵੱਡੀ ਗੱਲ ਹੁੰਦੀ ਹੈ, ਪਰ ਭਾਣਾ ਕਿਸੇ ਮਨਾ ਜਾਂਦਾ, ਕਿਉਂਕਿ ਭਾਣੇ ਵਿੱਚ ਰਹਿਣਾ ਸੰਸਾਰੀ ਬੰਦਿਆਂ ਦਾ ਕੰਮ ਨਹੀਂ। ਇਹ ਭਾਣੇ 'ਚ ਰਹਿ ਨਹੀਂ ਸਕਦੇ, ਮਾੜੀ ਜਿਹੀ ਮੁਸੀਬਤ ਖੜੀ ਹੋ ਜੇ ਤਾਂ ਔਖੇ ਹੋ ਜਾਂਦੇ ਨੇ, ਕੋਈ ਪਦਾਰਥ ਨਾ ਮਿਲਿਆ ਤਾਂ ਔਖੇ ਹੋ ਜਾਂਦੇ ਨੇ। ਰੱਬ ਨੇ ਸਾਨੂੰ ਆਹ ਨਹੀਂ ਦਿੱਤਾ, ਜਿਵੇਂ ਕੋਈ ਅਹਿਸਾਨ ਕਰਦੇ ਹੁੰਦੇ ਆ ਵੀ ਅਸੀਂ ਤਾਂ ਐਂ ਕੀਤਾ ਸੀ, ਰੱਬ ਨੇ ਆਹ ਨਹੀਂ ਕੀਤਾ, ਉਹ ਫਿਰ ਪ੍ਰਾਪਤੀ ਨਹੀਂ ਕਰ ਸਕਦਾ। ਭਾਣੇ 'ਚ ਹੀ ਰਹਿਣਾ ਪੈਂਦਾ ਪ੍ਰਸੰਨ। ਇਹ ਪਹਿਲਾਂ ਜੇ ਗੁਰਸਿੱਖ ਬਚਪਨ ਤੋਂ ਆਪਣੇ ਬੱਚਿਆਂ ਨੂੰ ਇਹ ਗੱਲ ਕੰਨ 'ਚ ਪਾ ਦੇਣ ਕਿ ਰੱਬ ਦੇ ਭਾਣੇ 'ਚ ਰਹਿਣਾ, ਉਹ ਦੇਵੇ ਨਾ ਦੇਵੇ, ਉਹ ਪੈਸਾ ਦੇਵੇ ਨਾ ਦੇਵੇ, ਉਹ ਸੁੱਖ ਦੇਵੇ ਨਾ ਦੇਵੇ, ਉਹ ਔਲਾਦ ਦੇਵੇ ਨਾ ਦੇਵੇ, ਘਰ ਨਾ ਦੇਵੇ ਘਾਟ ਨਾ ਦੇਵੇ, ਕੱਪੜਾ ਨਾ ਦੇਵੇ ਰੋਟੀ ਨਾ ਦੇਵੇ, ਉਹਦੀ ਮਰਜ਼ੀ ਹੈ, ਤੂੰ ਭਾਣੇ ਤੋਂ ਬਾਹਰ ਨਹੀਂ ਜਾਣਾ। ਅਸਲ ਵਿੱਚ ਇਹ ਇਹਦੇ ਵਿੱਚ ਜਿਵੇਂ ਕਹਿੰਦੇ ਨਾ ਕੱਖ ਦੇ ਉਹਦੇ ਲੱਖ ਛੁਪਿਆ ਹੋਇਆ ਹੈ, ਕੱਖ ਉਹਦੇ ਲੱਖ ਹੈ। ਕਿਵੇਂ? ਜੇ ਭਾਣਾ ਮੰਨਣ ਲੱਗ ਜਾਓ ਸਾਰਾ ਕੁਛ ਮਿਲ ਜਾਂਦਾ, ਪਰ ਇੱਕ ਵਾਰੀ ਉਹਨੇ ਸਾਨੂੰ ਨਵਾਉਣਾ ਥੱਲੇ ਨੂੰ ਵੀ ਮੈਂ ਤਾਂ ਜੀ ਤੁਹਾਡੇ ਭਾਣੇ 'ਚ ਹੀ ਹਾਂ ਜੀ, ਬਸ ਇੱਕ ਵਾਰ ਨਵਾ ਕੇ ਦੇਖਣਾ ਵੀ ਵਾਕਈ ਭਾਣਾ ਮੰਨਦਾ ਵੀ ਹੈ। ਜਿੱਦਣ ਭਾਣਾ ਮੰਨਣ ਲੱਗ ਪਏ, ਭਾਣੇ ਜੇਵੜ ਦਾਤ ਨਾ ਕੋਈ, ਭਾਣਾ ਕਿਸੇ ਮਨਾ ਹੁੰਦਾ, ਭਾਣਾ ਹੀ ਨਹੀਂ ਮੰਨਦੇ ਬਸ ਆਪਾਂ ਤਾਂ ਹਿੱਕ ਦੇ ਜ਼ੋਰ ਨਾਲ ਚੀਜ਼ ਮੰਗਦੇ ਰੱਬ ਤੋਂ, ਮੈਨੂੰ ਆਹ ਦੇ ਮੈਨੂੰ ਆਹ ਦੇ, ਜੇ ਨਹੀਂ ਦਿੱਤਾ ਪਿੱਟ ਪਿੱਟ ਮਰਦੇ ਹਾਂ। ਬਸ ਉਹ ਇਸੇ ਗੱਲੋਂ ਨਾਰਾਜ਼ ਹੋ ਜਾਂਦਾ ਵੀ ਇਹਨੇ ਭਾਣਾ ਨਹੀਂ ਮੰਨਿਆ। ਮਹਾਰਾਜ ਕਹਿੰਦੇ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਜੋ ਕੁਝ ਮਿਲਣਾ ਕਰਨਾ ਸਭ ਕੁਛ ਲਿਖਿਆ ਹੋਇਆ ਨਾਲ ਹੀ ਪਿਆ ਆਪਣੇ ਮਸਤਕ 'ਤੇ, ਪਰ ਆਪਾਂ ਉਹ ਭਾਣੇ ਨੂੰ ਮੰਨਦੇ ਨਹੀਂ। ਬਸ ਇਹ ਆਪਣੇ ਨੁਕਸ ਹੈ। ਮੈਂ ਆਪਣੀ ਵੀ ਗੱਲ ਕਰਦਾ ਵੀ ਅਸੀਂ ਵੀ ਨਹੀਂ ਮੰਨਦੇ ਹੈ, ਇਹ ਤਾਂ ਨਹੀਂ ਕਿ ਮੈਂ ਮੰਨਦਾ ਭਾਣੇ ਨੂੰ, ਕੋਸ਼ਿਸ਼ ਕਰਦੇ ਹਾਂ, ਯਾਨੀ ਕੋਸ਼ਿਸ਼ ਕਰਦੇ ਹਾਂ ਵੱਧ ਤੋਂ ਵੱਧ ਮੰਨਿਆ ਜਾ ਸਕੇ। ਪਰ ਮਹਾਰਾਜ ਕਹਿੰਦੇ ਭਾਣਾ ਕਿਸੇ ਮਨਾਏ ਦਾ, ਭਾਣਾ ਵੀ ਉਹ ਆਪ ਹੀ ਜੇ ਕਿਰਪਾ ਕਰੇ ਤਾਂ ਮਨ ਹੁੰਦਾ ਨਹੀਂ, ਭਾਣਾ ਮੰਨਿਆ ਨਹੀਂ ਜਾਂਦਾ। ਦੇਖੋ ਮਹਾਰਾਜ ਨੇ ਤੱਤੀ ਤਵੀ 'ਤੇ ਬਹਿ ਕੇ ਉਹਦਾ ਭਾਣਾ ਮੰਨਿਆ, ਕਹਿੰਦੇ ਵੀ ਤੇਰਾ ਭਾਣਾ ਹੀ ਹੈ ਗੁਰਮੁਖ, ਤੇਰਾ ਭਾਣਾ ਭਾਵ ਹੈ, ਤੇਰਾ ਕੀ ਆ ਮਿੱਠਾ ਲੱਗ ਹੈ, ਹਰ ਨਾਮ ਪਦਾਰਥ ਨਾਨਕ ਮੰਗਾ। ਉਹ ਅਕਾਲ ਪੁਰਖ ਨੂੰ ਵਚਨ ਕਿਹਾ। ਹੁਣ ਭਾਣਾ ਮੰਨਣਾ, ਭਾਣੇ ਅੰਦਰ ਰਹਿਣਾ, ਦਸਾਂ ਸਰੂਪਾਂ ਨੇ ਆਪ ਭਾਣੇ 'ਚ ਰਹੇ ਨੇ, ਭਾਣੇ ਅੰਦਰ ਰਹਿਣਾ ਸਿਖਾਇਆ। ਲੋਕ ਕਹਿੰਦੇ ਇੰਨੀ ਸ਼ਕਤੀ ਸੀ ਮਹਾਰਾਜ ਦੇ ਅੰਦਰ, ਜੇ ਸ਼ਕਤੀ ਸੀ ਵਰਤ ਲੈਂਦੇ ਫਿਰ ਉਹ ਭਾਣਾ ਮੰਨਣਾ ਕਿਹਨੂੰ ਦੱਸਦੇ? ਦਸਾਂ ਸਰੂਪਾਂ ਨੇ ਭਾਣਾ ਮੰਨ ਕੇ ਦਿਖਾਇਆ ਕਿ ਉਹਨੂੰ ਜੋ ਭਾਉਂਦਾ ਉਹਦੀ ਜੋ ਰਾਜਾ। ਸ੍ਰੀ ਅਨੰਦਪੁਰ ਸਾਹਿਬ ਦਾ ਕਿਲਾ ਛੱਡਣਾ, ਮਾਛੀਵਾੜੇ ਜੰਗਲਾਂ 'ਚ ਲੇਟਣਾ, ਚਰਨਾਂ 'ਚ ਕੰਡੇ ਚੁੱਭਣੇ, ਛਾਲੇ ਹੋਣੇ, ਉੱਚ ਦੇ ਪੀਰ ਬਣਨਾ, ਸਰਬੰਸ ਸਾਰਾ ਸ਼ਹੀਦ ਹੋ ਗਿਆ, ਭਾਣਾ ਹੀ ਮੰਨਿਆ ਮਹਾਰਾਜ ਨੇ। ਦੇਖੋ ਛੇਵੇਂ ਪਾਤਸ਼ਾਹ ਕਿੱਡੀ ਤਾਕਤ ਦੇ ਮਾਲਕ ਸੀ, ਗਵਾਲੀਅਰ ਦੇ ਕਿਲੇ 'ਚ ਗਏ, ਇਹ ਵੀ ਭਾਣਾ ਸੀ। ਭਾਣਾ ਕੀ ਭਾਉਂਦਾ ਸੀ ਰੱਬ ਨੂੰ? ਵੀ ਉੱਥੇ ਜਾਓ ਬਹਾਨੇ ਨਾਲ ਅਤੇ ਉਹ 52 ਰਾਜੇ ਛੁਡਾਓ, ਉਹਨਾਂ ਦੀ ਪਿਛਲੇ ਜਨਮਾਂ ਦੀ ਕਮਾਈ ਹੈ, ਉਹਨਾਂ ਨੂੰ ਰਾਜ ਦਿਵਾਓ। ਸੋ ਇਸ ਕਰਕੇ ਜਿਹੜਾ ਇਸ ਲੀਹ 'ਤੇ ਚੱਲਿਆ ਨਹੀਂ ਭਾਣੇ ਵਾਲੀ 'ਤੇ, ਉਹਨੂੰ ਪਤਾ ਨਹੀਂ ਲੱਗਿਆ ਭਾਣਾ ਮੰਨਿਆ। ਭਾਈ ਮਨੀ ਸਿੰਘ ਨੇ ਭਾਣਾ ਹੀ ਮੰਨਿਆ, ਭਾਈ ਮਤੀ ਦਾਸ ਹੁਣ ਸ਼ਕਤੀ ਦਿਖਾ ਕੇ ਸਾਰਾ ਕੁਝ ਪੁੱਠਾ ਕਰ ਸਕਣ ਨੂੰ ਸਮਰੱਥ ਨੇ, ਪਰ ਭਾਣਾ ਅਕਾਲ ਪੁਰਖ ਦਾ ਬਈ ਤੂੰ ਭਾਈ ਸਿਰ ਚਾਰਾ ਫਰਾਉਣਾ ਹੀ ਫਰਾਉਣਾ ਭਾਣਾ। ਇਸ ਕਰਕੇ ਮਹਾਰਾਜ ਕਹਿੰਦੇ ਜਿਹੜਾ ਮੈਨੂੰ ਭਾਉਂਦਾ ਮੈਂ ਮਨਾ ਕੇ ਦੇਖਦਾ। ਇਹਨੂੰ ਪੰਜ ਕਕਾਰ ਭਾਉਂਦੇ ਨੇ ਰੱਬ ਨੂੰ, ਪੰਜ ਬਾਣੀਆਂ ਭਾਉਂਦੀਆਂ ਨੇ, ਰਹਿ ਰਾਸ ਕੀਰਤਨ ਸੋਹਲਾ ਉਹਨੂੰ ਭਾਉਂਦਾ। ਉਹਨੂੰ ਇਹ ਚੰਗਾ ਲੱਗਦਾ ਕਿ ਚਾਰ ਕ੍ਰਿਤਾਂ ਨਾ ਕਰੇ, ਉਹ ਵੀ ਇਹਨੂੰ ਭਾਉਂਦਾ। ਹੁਣ ਅਸੀਂ ਉਹਦੇ ਭਾਣੇ ਤੋਂ ਮੁਨਕਰ ਹੁੰਦੇ ਹਾਂ, ਕੇਸਾਂ ਦੀ ਕੀ ਲੋੜ ਹੈ, ਕੰਘੇ ਦੀ ਕੀ ਲੋੜ ਹੈ, ਕਿਰਪਾਨ ਦੀ ਕੀ ਲੋੜ ਹੈ, ਹੁਣ ਇਹਦੀ ਕੀ ਲੋੜ ਹੈ, ਹੁਣ ਯੁੱਗ ਹੋਰ ਆ ਗਿਆ, ਇਹ ਹੁਣ ਸੈਂਟੀਫਿਕ ਸਿਸਟਮ ਜਿਹੜਾ ਸਿੱਖ ਬਣ ਗਿਆ, ਉਹ ਢੰਗ ਨਾਲ ਸੁਣ, ਤੂੰ ਬੜਾ ਸਾਇੰਸਦਾਨ ਬਣ ਗਿਆ, ਹੁਣ ਮਕੈਨੀਕਲ ਟੈਕਨੀਕਲ ਪੁਆਇੰਟ ਖੋਜ ਖੋਜ ਕਰਦਾ, ਸ਼ੋਰਟਕੱਟਾਂ ਮਾਰਦਾ ਆਪਣੇ ਵੱਲੋਂ, ਮੈਂ ਐਂ ਕਰ ਦਿਆਂਗਾ, ਮੈਂ ਆਪਣੀ ਬੁੱਧੀ ਲੜਾਉਂਦਾ, ਉੱਥੇ ਫੇਲ ਹੋ ਜਾਂਦਾ। ਜੋ ਹੁਕਮ ਹੈ ਸੋ ਮੰਨਣਾ ਹੈ, ਭਾਣੇ ਵਿੱਚ ਰਹਿਣਾ ਹੈ, ਪਰ ਭਾਣਾ ਉਹਨੂੰ ਬੇਨਤੀ ਕਰੋ ਵੀ ਔਖਾ ਹੈ, ਭਾਣਾ ਮੰਨਣਾ ਸੌਖਾ ਨਹੀਂ ਗਾ, ਤੁਸੀਂ ਫਿਰ ਹੋਰ ਪਰਖਾਂ ਲੈ ਲਓਗੇ ਅੱਗੇ ਅੱਗੇ, ਅਸੀਂ ਕਿੰਨਾ ਕੁ ਭਾਣਾ ਮੰਨਾਂਗੇ। ਸਾਨੂੰ ਤਾਂ ਐਂ ਕਿਰਪਾ ਕਰ ਦਿਓ ਭਾਣਾ ਮੰਨਣਾ, ਪਰਿਵਾਰ ਵਿੱਚੋਂ ਇੱਕ ਜਣਾ ਮੰਨੇ ਦੂਜਾ ਟੱਬਰ ਨਹੀਂ ਮੰਨਦਾ, ਇਸ ਕਰਕੇ ਸਾਰਾ ਪਰਿਵਾਰ ਹੀ ਭਾਣੇ ਅਨੁਸਾਰ ਤੁਰੇ ਫਿਰ ਚੱਲਦਾ ਕੰਮ, ਜਿਵੇਂ ਭਾਈ ਭਿਖਾਰੀ ਨੇ ਭਾਣਾ ਮੰਨਿਆ ਸੀ। ਸੋ ਇਸ ਪ੍ਰਕਾਰ ਮਹਾਰਾਜ ਕਹਿੰਦੇ ਭਾਣੇ ਵਿੱਚ ਰਹਿ ਕੇ ਹੀ ਸਾਰਾ ਕੁਝ ਪ੍ਰਾਪਤ ਹੁੰਦਾ। ਤਾਂ ਇੱਥੇ ਇਹ ਬਚਨ ਮਹਾਰਾਜ ਨੇ ਫਰਮਾਏ ਹਨ ਕਿ ਜੋ ਗੁਰਪ੍ਰਸਾਦੀ ਉੱਭਰੇ ਜਿਨ ਭਾਣਾ ਪਾਇਆ, ਉਹ ਗੁਰੂ ਦੀ ਕਿਰਪਾ ਨਾਲ ਉਹ ਤਰ ਗਏ ਸੰਸਾਰ ਸਮੁੰਦਰ ਤੋਂ, ਜਿਹਨੂੰ ਉਹਦਾ ਭਾਣਾ ਚੰਗਾ ਲੱਗਿਆ। ਭਾਣਾ ਦਾ ਮਤਲਬ ਰਹਿਤ ਵਿੱਚ ਆਉਣਾ, ਭਾਣੇ 'ਚ ਆਉਣਾ, ਉਹਦੇ 'ਚ ਰਹਿਤ ਵਿੱਚ ਆਉਣਾ, ਜੋ ਹੁਕਮ ਗੁਰੂ ਦਾ ਉਹਨੂੰ ਮੰਨਣਾ, ਜੋ ਉਹਨਾਂ ਨੇ ਕਿਹਾ, ਆਪਣੀ ਸਾਰੀ ਮਰਜ਼ੀ ਛੱਡ ਦੇਣੀ, ਆਪਾ ਛੱਡ ਦੇਣਾ, ਬੁੱਧੀ ਛੱਡ ਦੇਣੀ, ਸਿਆਣਪ ਛੱਡ ਦੇਣੀ, ਫਿਰ ਉਹਦੇ ਹੁਕਮ ਅਨੁਸਾਰ ਹੀ ਚੱਲਣਾ ਬਸ। ਨਾਨਕ ਸੱਚ ਵਰਤਦਾ ਸਭ ਸੱਚ ਸਮਾਇਆ। ਮਹਾਰਾਜ ਕਥਨ ਕਰਦੇ ਜੋ ਸੱਚਾ ਅਕਾਲ ਪੁਰਖ ਸਾਰਿਆਂ ਦੇ ਵਿੱਚ ਸਮਾਇਆ ਹੋਇਆ, ਉਸ ਸੱਚ ਵਿੱਚ ਉਹ ਗੁਰਮੁਖ ਵਰਤਣਾ ਕਰਦਾ।